गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत प्रीतम जी का अखीरला भाग आओ प्यार नाल सरवण करन की कोशिश करिए जी। पंडित जी दियां आंदरां नूं भी प्यार फुर रहा है, अंदरों बाहरों टुट चुकियां नूं जो कुदरती प्यार दे मद्धम पर बजवें नशे तो खाली हो चुके हन आसरा मिल रहा है, ते प्रेम दा पवित्र आसरा पा के हुण खिड़ रहे ते खुश हो रहे हन। घर विच भी जिथे भय ते कलेश वरत रहा सी, खुशी ते सुख वरत रहा है। दिन ढल गया, अज पंडित जी दा रंग होर है, हुण लोहड़े वेले सैर नूं भी निकले हन, दाता जी भी नाल गए हन, काकी दी विथिया नहीं छिड़ी। पर रात जद रोटी खा पी के त्रै जने अग दे कोल बैठे तां दाता जी ने अपनी ते काकी दी सारी विथिया सुनाई, किवें ओ बणा बेलिया नूं गई ते किवें बजरा गया ते जान किवें बची, फिर जिस तरह झुण तो माड़ी ते सारे इर्द गिर्द सत्संग फैले और जो गल्लां बातां परमारत दी उत्थे होईयां, जिन्ना गल्लां नाल काकी दा दिल कहणी विचों करनी वल ते सुक्की वाकफियत तो अनुभव वल रुख करके वैरागवान होया सी, सारा सविस्थार सुनाया। पंडित जी दा दिल पलटा तां खाई चुका सी, हुण सारा ही बदल गया। अपने पापां तो घबरा ही रहे सन, अपनी विद्या विच जो गलतियां सन उन्हां तो भी उदास सन, हुण करनी और अनुभव वल चुक गए। सब तो पहला दाता जी ने यह काम करवाया कि जिस जिस प्राणी मात्र नूं पंडित जी ने दुखाया सी सब नूं सुख पहुँचवाया ते माफिया मंगवाइया, जिन्हां दे हक मारे हुए सी उन्हां दे हक वापस कीते। ये कुछ करने विच पंडित जी दे अंदर एक रस पैदा होया, जो रस के उन्हां नूं पास गया कि यह असल जीवन की ठंडी हवा का रुमका है। कहणी मात्र का कुछ लाभ नहीं, अंदर करनी दा मनोरथ है तां रस है, जे अंदर करनी दा रस है तां बार ओह करनी दया ते प्रेम होके वरतदी है। इस तों मगरों प्रेम दा ओह सारा किस्सा जो माड़ी विच वरतिया सी पंडित जी नूं समझ विच आया ते उहनां दे हिरदे विच भी प्रीतम जी दे दर्स दी प्यास लग पई। दाता, प्रीतम जी दे दर्शन दा वेला नेड़े है, ਤੁਹਾਡੇ ਵਿੱਚ ਉਹਨਾਂ ਦੀ ਯਾਦ ਅਤੇ ਪਿਆਰ ਪੈਦਾ ਹੋ ਗਿਆ ਹੈ, ਇਹੋ ਇੱਕ ਤਾਕਤ ਹੈ ਜੋ ਉਹਨਾਂ ਨੂੰ ਮਿਲਾਉਂਦੀ ਹੈ। ਪਰ ਤੁਸੀਂ ਸੇਵਾ ਵਧੀਕ ਕਰੋ ਤਾਂ ਜੋ ਮੈਲ ਕਾਈ ਛੇਤੀ ਘਟੇ ਔਰ ਚਾਨਣ ਨੂੰ ਦੇਖ ਕੇ ਚੱਲ ਲੈਣ ਦੀ ਤੁਹਾਡੇ ਮਨ ਦੇ ਨੈਣਾਂ ਨੂੰ ਆਦਤ ਪਵੇ। ਮਾਤਾ ਪਿਤਾ ਦੇ ਇੱਧਰ ਆਤਮਾ ਦਾ ਸੁਧਾਰ ਹੋ ਰਿਹਾ ਸੀ, ਉੱਧਰ ਆਪਣੀ ਕਹਿਣੀ ਅਤੇ ਕਰਨੀ ਵਿੱਚ ਸੁਧਰ ਚੁੱਕੀ ਕਾਕੀ ਦੇ ਮਿਲਣ ਦੀ ਸਦਰ ਵੱਧ ਰਹੀ ਸੀ। ਜਿਨ੍ਹਾਂ ਦਾ ਉਜੜਿਆ ਖੇੜਾ ਵਸ ਪਿਆ, ਉਖਰ ਮਨ ਹਰਿਆ ਹੋ ਗਿਆ, ਸੜ ਚੁੱਕੀ ਰੂਹ ਸੁਰਜੀਤ ਹੋ ਆਈ, ਉਹਨਾਂ ਦੀ ਖੁਸ਼ੀ ਦੀ ਕਿਹੜੀ ਹੱਦ ਹੋ ਸਕਦੀ ਸੀ। ਪਰ ਦਾਤਾ ਜੀ ਨਹੀਂ ਚਾਹੁੰਦੇ ਸਨ ਕਿ ਕਾਕੀ ਨੂੰ ਅਜੇ ਇੱਥੇ ਆਉਂਦਾ ਜਾਵੇ। ਕਾਰਨ ਇਹ ਸੀ ਕਿ ਕੰਨਿਆ ਮਾੜੀ ਅਤੇ ਇਰਦ ਗਿਰਦ ਪ੍ਰੀਤਮ ਜੀ ਦੇ ਪ੍ਰੇਮ ਸੰਦੇਸ਼ ਯਾਨੀ ਸ਼ਬਦ ਸੋਇਲੇ ਦਾ ਪ੍ਰਚਾਰ ਕਰ ਰਹੀ ਸੀ। ਭਾਵੇਂ ਪੰਡਿਤ ਪੰਡਤਾਣੀ ਜੀ ਬਹੁਤ ਉਤਾਵਲੇ ਸਨ, ਪਰੰਤੂ ਹੁਣ ਦਾਤਾ ਜੀ ਪਰ ਪੂਰਨ ਵਿਸ਼ਵਾਸ ਸੀ ਅਤੇ ਉਹ ਪੰਡਿਤ ਜੀ ਨੂੰ ਉਸ ਆਦਰਸ਼ ਦੇ ਪ੍ਰੇਮੀ ਬਣਾ ਰਹੇ ਸੀ ਜਿਸ ਦੀ ਪ੍ਰੇਮਣ ਕਾਕੀ ਹੋ ਚੁੱਕੀ ਸੀ, ਤਾਂ ਜੋ ਮੇਲ ਹੋ ਕੇ ਫਿਰ ਕੋਈ ਮਤਭੇਦ ਉਦਾਸੀ ਨਾ ਲਿਆਵੇ। ਉੱਧਰ ਉਹ ਦਾਸ ਦੀ ਮਰਜ਼ੀ ਨੂੰ ਸੁਖਦਾਤੀ ਸਮਝਦੀ ਸੀ, ਉੱਧਰ ਉਹ ਉਸਦੀ ਮਰਜ਼ੀ ਨੂੰ ਸੁਖਦਾਤੀ ਸਮਝਦੇ ਸਨ। ਕੁਛ ਸਮਾਂ ਹੋਰ ਲੰਘਿਆ, ਦੇਖੋ ਅੱਜ ਕੀ ਦਰਸ਼ਨ ਦਿਖਾਈ ਦੇ ਰਿਹਾ ਹੈ। ਫਗਵਾੜੇ ਤੋਂ ਇੱਕ ਬਹਿਲੀਆਂ ਦੀ ਕਤਾਰ ਟੁਰੀ ਜਾ ਰਹੀ ਹੈ। ਇੱਕ ਬਹਿਲੀ ਵਿੱਚ ਤਾਂ ਪੰਡਿਤ ਪੰਡਤਾਣੀ ਜੀ ਅਤੇ ਉਹ ਵਿਦਵਾਨ ਕਾਕੀ ਹੈ, ਦੂਸਰੇ ਵਿੱਚ ਭਾਈ ਜੀਵਣਾ ਵੈਦ ਜੀ ਅਤੇ ਪਰਿਵਾਰ ਹੈ, ਅਗਲੀ ਵਿੱਚ ਦਾਤਾ ਜੀ ਨੂੰ ਕੁੱਟਣ ਵਾਲੇ ਮੋਤੀ ਜੀਵਣਾ ਦੇ ਘਰ ਦੇ ਨੌਕਰ ਦਾਤਾ ਜੀ ਦੇ ਪਿਆਰ ਵਿੱਚ ਰੱਤੇ ਬੈਠੇ ਹਨ, ਪਿੱਛੇ ਬਹਿਲਾਂ ਵਿੱਚ ਪੰਡਿਤ ਜੀ ਦੇ ਹੱਥੋਂ ਸੱਤੇ ਹੋਏ ਅਤੇ ਹੁਣ ਵਰਸਾਏ ਹੋਏ ਕੁਛ ਲੋਕ ਹਨ ਜੋ ਇਸ ਆਪਣੇ ਭਾਗਾਂ ਦੇ ਪਰਤੇ ਨੂੰ ਕਿਸੇ ਪ੍ਰੀਤਮ ਜੀ ਦੀ ਮਿਹਰ ਦਾ ਫਲ ਸਮਝ ਕੇ ਪਹਿਲੇ ਹੈਰਾਨ, ਫਿਰ ਸ਼ਰਧਾਲੂ ਅਤੇ ਅੰਤ ਦਾਤਾ ਜੀ ਦੇ ਉਪਦੇਸ਼ ਸੁਣ ਕੇ ਪ੍ਰੇਮੀ ਹੋ ਗਏ ਹਨ। ਇਸ ਦੇ ਮਗਰ ਉਹ ਲੋਕ ਮਹਿਲੀਆਂ ਵਿੱਚ ਸਵਾਰ ਹਨ ਜੋ ਜੇਹਲਮ ਤੇ ਝੰਨਾ ਦੀ ਸਨ ਵਿੱਚ ਤੇ ਲਾਗੇ ਲਾਗੇ ਕਿਨਾਰਿਆਂ ਦੇ ਕਿਸੇ ਪਿੰਡੋਂ ਦੋ ਕਿਸੇ ਪਿੰਡੋਂ ਚਾਰ ਇਕੱਠੇ ਹੋ ਕੇ ਪ੍ਰੀਤਮ ਜੀ ਦੇ ਪਿਆਰੇ ਹੋ ਚੁੱਕੇ ਹਨ। ਇਹ ਸਾਰਾ ਸੰਗ ਜਿਉਂਦਿਆਂ ਦਾ ਹੈ, ਸੀਨੇ ਦੇ ਅੰਦਰ ਪਿਆਰੇ ਸਿਰਜਣਹਾਰ ਦਾ ਸਿਮਰਨ ਹੈ। ਉਸ ਸਿਮਰਨ ਵਿੱਚ ਖਿੱਚ ਹੈ ਤੇ ਖਿੱਚ ਵਿੱਚ ਬਿਰਹਾਂ ਸਦਰ ਸਿੱਖ ਆਸ ਤੇ ਸ਼ੁਕਰ ਸੰਮਿਲਤ ਹੈ, ਜੋ ਪੰਜਾਂ ਸਵਾਦਾਂ ਨੂੰ ਮਾਣਦੇ ਤੇ ਦਿਨ ਰਾਤ ਪੰਜਾਂ ਹੀ ਸਵਾਦਾਂ ਦੇ ਲੱਭਣ ਮਾਣਨ ਤੇ ਮਿਲਦੇ ਰਹਿਣ ਦੇ ਤਰਲੇ ਵਿੱਚ ਵਕਤ ਗੁਜ਼ਾਰਦੇ ਹਨ, ਉਹ ਪਸ਼ੂਆਂ ਤੇ ਜੀਵ ਜੰਤੂਆਂ ਤੋਂ ਚਿਹਰੇ ਕੀਕੋ ਹਨ। ਪੰਜਾਂ ਹੀ ਸਵਾਦਾਂ ਦੀ ਢੂੰਡ ਵਿੱਚ ਜਾਨਵਰ ਫਿਰਦੇ ਹਨ ਤੇ ਪੰਜਾਂ ਹੀ ਰਸਾਂ ਵਿੱਚ ਮਗਨ ਰਹਿੰਦੇ ਹਨ। ਜੇ ਆਦਮੀ ਦੀ ਉਮੰਗ ਯਤਨ ਤੇ ਪ੍ਰਾਪਤੀ ਦਾ ਹੱਦ ਬੰਨਾ ਵੀ ਇੰਨਾ ਹੀ ਹੈ ਤਾਂ ਆਦਮੀ ਇੱਕ ਜਾਨਵਰ ਹੈ ਜੋ ਹੋਰਨਾਂ ਨਾਲੋਂ ਵਧੀਕ ਚੰਚਲ ਤੇ ਵਧੀਕ ਛਲੀਆ ਹੈ। ਜੇ ਆਦਮੀ ਐਵੇਂ ਕਹਿ ਸਕਦਾ ਹੈ ਕਿ ਮੇਰੇ ਵਿੱਚ ਇੱਕ ਉੱਚੇ ਦਰਜੇ ਦਾ ਜੀਵਨ ਹੈ ਜਿਸ ਦੇ ਮੁਕਾਬਲੇ ਤੇ ਜਾਨਵਰ ਮੁਰਦਾ ਹਨ, ਤਦ ਉਸਦਾ ਕਹਿਣਾ ਕਥਨੀ ਮਾਤਰ ਹੈ, ਵਿਅਰਥ ਹੈ। ਕਿਉਂਕਿ ਜੇ ਮਨੁੱਖ ਦੀ ਉਮੰਗ ਉਤਸ਼ਾਹ ਯਤਨ ਤੇ ਪ੍ਰਾਪਤੀ ਦਾ ਮੈਦਾਨ ਪਸ਼ੂਆਂ ਸਮਾਨ ਪੰਜਾਂ ਹੀ ਰਸਾਂ ਤੱਕ ਹੈ, ਤਦ ਕੀ ਉਹ ਵੀ ਜਾਨਵਰਾਂ ਵਾਂਗੂ ਨਹੀਂ ਹੈ? ਉਸ ਜੀਵਨ ਦੇ ਸਾਹਮਣੇ ਜੋ ਸਿਵਾ ਮਨੁੱਖ ਦੇ ਕਿਸੇ ਵੀ ਜੂਨ ਵਿੱਚ ਪ੍ਰਾਪਤ ਨਹੀਂ ਹੈ। ਕਹਿਣੇ ਮਾਤਰ ਨਾਲ ਕੋਈ ਜੀਵਨ ਪਦਵੀ ਪਾ ਤਾਂ ਨਹੀਂ ਲੈਂਦਾ। ਬ੍ਰਹਮ ਰਸ, ਰਾਮ ਰਸ, ਆਤਮ ਰਸ, ਨਾਮ ਰਸ, ਪ੍ਰੇਮ ਰਸ, ਜਿਸ ਰਸ ਨੂੰ ਇਸ ਤਰ੍ਹਾਂ ਦੇ ਨਾਵਾਂ ਨਾਲ ਪ੍ਰਗਟ ਕੀਤਾ ਜਾਂਦਾ ਹੈ, ਉਹ ਰਸ ਕੇਵਲ ਮਨੁੱਖ ਦੇਹੀ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ। ਪਰ ਜੇ ਮਨੁੱਖ ਇਹ ਉੱਤਮ ਸਰੀਰ ਧਾਰ ਕੇ ਉਸ ਉੱਚੇ ਤੇ ਸਭ ਤੋਂ ਅਦਭੁਤ ਪਿਰਮ ਰਸ ਤੋਂ ਖਾਲੀ ਹੈ ਤਾਂ ਪਸ਼ੂ ਹੈ, ਮੁਰਦਾ ਹੈ। ਚਾਹੇ ਉਹ ਸ੍ਰੇਸ਼ਟ ਗਿਆਨੀ ਹੈ, ਚਾਹੇ ਉਹ ਤਨ ਪਾਤਰ ਤੇ ਕੁਲੀਨ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਐਸੇ ਅਮੋਲਕ ਰਸ ਜੀਵਨ ਦੇ ਪ੍ਰੇਮੀ ਪ੍ਰੀਤਮ ਜੀ ਦੇ ਪ੍ਰਤੱਖ ਦਰਸ਼ਨਾਂ ਲਈ ਵਹੀਰ ਪਾਈ ਜਾ ਰਹੇ ਹਨ। ਹਾਂ, ਸਾਰੇ ਹੀ ਕੈਸੇ ਖੁਸ਼ ਹਨ, ਕੈਸੇ ਆਨੰਦ ਹਨ, ਚਿਹਰੇ ਲਾਲੀਆਂ ਨਾਲ ਦਮਕ ਰਹੇ ਹਨ, ਇੱਕ ਦੂਸਰੇ ਤੋਂ ਸਦਕੇ ਹੋ ਰਹੇ ਹਨ। ਇਹ ਸਾਰਾ ਸੰਗ ਤਾਂ ਆਨੰਦ ਵਿੱਚ ਜਾ ਰਿਹਾ ਹੈ, ਪਰ ਉਹ ਰਾਜਾ ਜੀ ਦਾ ਸਿਪਾਹੀ ਕਿਤੇ ਨਜ਼ਰ ਨਹੀਂ ਪੈਂਦਾ। ਇੱਕ ਜ਼ਿਮੀਂਦਾਰ ਕਮਾਦ ਵੇਲਣੇ ਵਿੱਚ ਪੀੜ ਰਿਹਾ ਸੀ ਕਿ ਉਸਨੂੰ ਪਤਾ ਲੱਗਾ ਕਿ ਸੰਗ ਲੰਘ ਗਿਆ ਹੈ। ਇਹ ਵੀ ਪਿਆਰਾਂ ਵਾਲਾ ਬੰਦਾ ਸੀ, ਪ੍ਰੀਤਮ ਜੀ ਦੇ ਪ੍ਰੇਮੀਆਂ ਦਾ ਸੰਗ ਕੋਲੋਂ ਲੰਘ ਜਾਵੇ ਤੇ ਪਤਾ ਨਾ ਲੱਗੇ, ਇਸ ਲਈ ਅਸਹਿ ਗੱਲ ਸੀ। ਸੋ ਘੋੜੀ ਚੜ੍ਹ ਕੇ ਦਾਤਾ ਜੀ ਨੂੰ ਜਾ ਮਿਲਿਆ, ਆਪਣੀ ਭੁੱਲ ਤੇ ਨਾਲ ਨਾ ਜਾ ਸਕਣ ਦੀ ਬੇਵਸੀ ਦੱਸੀ ਤਾਂ ਦਾਤਾ ਜੀ ਨੇ ਸੰਗ ਨੂੰ ਕਿਹਾ, ਤੁਸੀਂ ਟੁਰੀ ਚੱਲੋ ਤੇ ਮੈਂ ਸੱਜਣ ਦਾ ਕੰਮ ਮੁਕਵਾ ਕੇ ਇਸ ਨੂੰ ਨਾਲ ਲੈ ਕੇ ਤੁਹਾਨੂੰ ਆ ਮਿਲਾਂਗਾ। ਇਹ ਕਹਿ ਕੇ ਉਸ ਨਾਲ ਮੁੜ ਆਏ ਤੇ ਹੁਣ ਉਸਦੇ ਪੀੜੇ ਹੋਏ ਰਸ ਤੇ ਕਢਾਏ ਵਿੱਚ ਪੱਕ ਰਹੇ ਵੱਖਰ ਦਾ ਪ੍ਰਬੰਧ ਕਰ ਰਹੇ ਹਨ। ਉਹ ਦਾਤਾ ਜੀ ਦੇਖੋ ਜਿਹੜੇ ਐਡੇ ਐਡੇ ਗਿਆਨੀਆਂ ਤੇ ਸ਼ਾਸਤਰਵੇਤਾਂ ਨਾਲ ਬਰੀਕ ਕੱਤ ਰਹੇ ਸਨ, ਇਤਨੇ ਪਿਆਰਿਆਂ ਦੇ ਮੰਡਲ ਵਿੱਚ ਆਦਰੇ ਜਾ ਰਹੇ ਸਨ, ਕਿਸੇ ਵੀ ਸਤਿਕਾਰ ਪਿਆਰ ਐਸ਼ਵਰਜ ਮਾਨ ਤੋਂ ਖਿੱਚੇ ਨਹੀਂ ਗਏ। ਰਾਜਾ ਜੀ ਦੇ ਸਿਪਾਹੀ ਦੀ ਹੈਸੀਅਤ ਵਿੱਚ ਹੁਣ ਇਸ ਵੇਲੇ ਵੱਟ ਦੇ ਕੇ ਦੱਥੇ ਤੇ ਦੱਥਾ ਕਮਾਦ ਦਾ ਖੁੰਡਾ ਵਿੱਚ ਦੇ ਰਹੇ ਹਨ, ਕਿਸੇ ਵੇਲੇ ਕਢਾਏ ਵਿੱਚ ਦੀ ਪੱਤ ਨੂੰ ਵੇਖ ਰਹੇ ਹਨ। ਜਦ ਡਿੱਠਾ ਕਿ ਇਹ ਧੰਦਾ ਮੇਰੇ ਮੁਕਾਉਣ ਦਾ ਨਹੀਂ ਤਾਂ ਪਿੰਡੋਂ ਆਪਣੇ ਪਛਾਣ ਵਾਲੇ ਸਤਸੰਗੀਆਂ ਦਾ ਜੱਥਾ ਮੰਗਾ ਹੱਲਾ ਸ਼ੇਰੀ ਕਰਵਾ ਕੇ ਕੰਮ ਸਮਾਪਤ ਕਰਵਾਇਆ ਤੇ ਤੀਜੇ ਦਿਨ ਮਿੱਤਰ ਤੇ ਉਸਦੇ ਪਰਿਵਾਰ ਨੂੰ ਨਾਲ ਲੈ ਕੇ ਤੇ ਇਹਨਾਂ ਤਾਂਗਾਂ ਨਾਲ ਤਿਆਰ ਹੋਏ ਗੁੜ ਦਾ ਇੱਕ ਊਠ ਲੱਦ ਕੇ ਪ੍ਰੀਤਮ ਜੀ ਤੇ ਉਹਨਾਂ ਦੀਆਂ ਸੰਗਤਾਂ ਵਾਸਤੇ ਸਾਣਨੀਆਂ ਤੇ ਸਵਾਰ ਹੋ ਟੁਰ ਪਏ। ਅਨੰਦਪੁਰ ਦੇ ਬਾਹਰ ਉਹ ਸਾਰੀ ਸੰਗਤ ਜੋ ਪਹਿਲੋਂ ਗਈ ਸੀ ਜੁੜੀ ਖੜੀ ਹੈ। ਸਾਰੇ ਅੰਦਰ ਨਹੀਂ ਜਾ ਰਹੇ, ਖੜ੍ਹੇ ਹਨ ਔਰ ਉਡੀਕ ਰਹੇ ਹਨ। ਦੁਪਹਿਰ ਲਗਭਗ ਹੋ ਚੱਲੀ ਹੈ ਪਰ ਦਾਤਾ ਜੀ ਨਹੀਂ ਆਏ। ਪ੍ਰੀਤਮ ਜੀ ਦਾ ਦੇਸ਼ ਆ ਗਿਆ, ਪਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਿਉਂ ਜਾਈਏ। ਪੰਡਿਤ ਜੀ ਸੰਗਤ ਵਿੱਚ ਖੜ੍ਹੇ ਹਨ, ਆਖਦੇ ਹਨ ਦਾਤਾ ਜੀ ਭੁੱਲਣ ਵਾਲੇ ਨਹੀਂ ਹਨ, ਕੋਈ ਕੌਤਕ ਹੈ ਕਿ ਕੋਈ ਚੰਗਿਆਈ ਹੈ ਜਿਸ ਦੇ ਅਸੀਂ ਜਾਣੂ ਨਹੀਂ ਹਾਂ। ਇਹਨੇ ਨੂੰ ਕੀ ਵੇਖਦੇ ਹਨ ਕਿ ਸ਼ਹਿਰ ਦੀ ਵੱਲੋਂ ਧੂੜ ਉੱਠੀ, ਪਹਿਲੇ ਦੋ ਚਾਰ ਸੂਰਮੇ ਦਿਸੇ, ਉਹ ਤਾਂ ਸੰਗਤ ਦੇ ਕੋਲ ਆ ਕੇ ਸੱਜੇ ਖੱਬੇ ਹੋ ਗਏ ਤੇ ਪਿੱਛੋਂ ਇੱਕ ਤੇਜਮਈ ਪ੍ਰੇਮ ਦਾ ਸਰੂਪ ਘੋੜੇ ਤੇ ਚੜ੍ਹੇ ਆ ਗਏ। ਮੇਰਾ ਸਿਪਾਹੀ, ਮੇਰਾ ਸਿਪਾਹੀ, ਬੜੀ ਵਿਆਕੁਲਤਾ ਨਾਲ ਕਹਿ ਰਹੇ ਸਨ। ਸਾਰੀ ਸੰਗਤ ਸਮਝ ਗਈ ਕਿ ਪ੍ਰੀਤਮ ਜੀ ਇਹੋ ਹਨ ਅਤੇ ਆਪ ਆ ਗਏ ਹਨ। ਪਿਆਰ ਅਤੇ ਸਤਿਕਾਰ ਨਾਲ ਸਾਰੀ ਸੰਗਤ ਨਮਸਕਾਰ ਵਿੱਚ ਪੈ ਗਈ। ਅਦਬ ਦੇ ਰਚਨ ਵਾਲੇ ਪ੍ਰੀਤਮ ਜੀ ਆਪ ਘੋੜੇ ਤੋਂ ਉਤਰ ਪਏ। ਉਹ ਕਾਕੀ ਨੂੰ ਧਰਤੀ ਤੋਂ ਚਾਹ ਲਿਆ, ਮੇਰੀ ਲਾਲੀ ਤੂੰ ਧਨ ਹੈ, ਮੇਰੇ ਸਿਪਾਹੀ ਦੀ ਨਹੀਂ ਤੂੰ ਮੇਰੀ ਸੇਵਾ ਕੀਤੀ ਹੈ, ਹਾਂ ਤੂੰ ਮੈਨੂੰ ਸੇਵਿਆ ਹੈ, ਸਿਰ 'ਤੇ ਪਿਆਰ ਦੇ ਕੇ ਤੇਰੀ ਕਲਿਆਣ, ਨਿਹਾਲ ਕਾਕੀ, ਲਾਲੀ ਦੀ ਖੁਸ਼ੀ ਅਤੇ ਆਨੰਦ ਦੀ ਹੱਦ ਕਿੱਥੇ ਹੈ, ਅੱਖਾਂ ਨਹੀਂ ਖੁੱਲਦੀਆਂ। ਪ੍ਰੀਤਮ ਜੀ ਇੱਕ ਹੱਥ ਮੋਢੇ ਉੱਤੇ ਅਤੇ ਇੱਕ ਸੀਸ 'ਤੇ ਧਰੇ ਖੜ੍ਹੇ ਹਨ। ਇਸ ਦੇ ਸਰੀਰ ਵਿੱਚੋਂ ਇੱਕ ਥਰਰ ਥਰਰ ਬਿਜਲੀ ਦੀ ਰੌਣ ਲੰਘ ਰਹੀ ਹੈ। ਮਨ ਵਿੱਚ ਮਾਨੋ ਗੁੰਮ ਗਿਆ, ਆਪਾ ਆਪੇ ਵਿੱਚ ਟਿਕ ਗਿਆ। ਇਹ ਰੰਗ ਲੰਘ ਕੇ ਫਿਰ ਕੰਬੀ, ਵਾਹ ਵਾਹ ਅਸਚਰਜ ਹੈ, ਇਸ ਤਰ੍ਹਾਂ ਦੇ ਭਾਵ ਲੰਘੇ, ਸ਼ੁਕਰ ਹੈ ਦਾ ਭਾਵ ਆਇਆ, ਨੈਣ ਜਲ ਭਰੇ ਹੋ ਗਏ। ਹੈਂ ਮੈਂ ਜੋ ਨਾਸਤਕ ਸਾਂ, ਮੈਂ ਜੋ ਅੰਨੀ ਸਾਂ, ਮੈਂ ਜੋ ਮੁਰਦਾ ਸਾਂ, ਕੀ ਇਸ ਯੋਗ ਹਾਂ ਕਿ ਜੀਵਨ ਦਾਤੇ ਦੇ ਪਵਿੱਤਰ ਹੱਥ ਮੇਰੇ ਸੀਸ 'ਤੇ ਤਰੇ ਜਾਣ। ਮੈਂ ਜੋ ਚੰਨਾਂ ਦੇ ਤਰੰਗਾਂ ਵਿੱਚ ਮੌਤ ਢੂੰਡ ਰਹੀ ਸਾਂ, ਜੀਵਨ ਪਦ ਦੇ ਮਾਲਕ ਦੇ ਪਿਆਰੇ ਹੱਥਾਂ ਵਿੱਚ ਜੀਦਾਨ ਪਾ ਰਹੀ ਹਾਂ। ਅੱਖਾਂ ਖੋਲਦੀ ਹੈ ਪਰ ਛੱਪਰ ਨਹੀਂ ਉੱਠਦੇ, ਸਿਰ ਚੁੱਕਦੀ ਹੈ ਸਿਰ ਨਹੀਂ ਉੱਠਦਾ। ਪ੍ਰੇਮ ਦਾ ਮੀਂਹ ਪੈ ਰਿਹਾ ਹੈ, ਲੂੰ ਲੂੰ ਵਿੱਚੋਂ ਤਨ ਤਨ ਦੇ ਫੁਹਾਰੇ ਛੁੱਟ ਰਹੇ ਹਨ। ਹੁਣ ਫਿਰ ਆਪਣਾ ਆਪ ਭੁੱਲ ਗਿਆ, ਮੈਂ ਕੌਣ ਹਾਂ ਅਤੇ ਕਿੱਥੇ ਹਾਂ ਵਿਸਰ ਗਿਆ। ਪ੍ਰੀਤਮ ਹੈ, ਪ੍ਰੀਤ ਹੈ, ਪ੍ਰੇਮੀ ਹੈ ਅਤੇ ਤ੍ਰਿਆਂ ਦਾ ਇੱਕ ਮੇਲ ਹੋ ਕੇ ਰਸ ਰੂਪ ਧਾਰ ਰਿਹਾ ਹੈ। ਪਿਰਮ ਰਸ ਦਾ ਮੀਂਹ ਵਸ ਰਿਹਾ ਹੈ, ਸਾਰੀ ਸੰਗਤ ਦੇ ਲੂਹਾਂ ਵਿੱਚ ਸਿੰਜਰ ਰਿਹਾ ਹੈ। ਜੋ ਨਿਰੀਆਂ ਗੱਲਾਂ ਅਤੇ ਗੱਪਾਂ ਨਾਲ ਸ਼ੁੱਧ ਬਣਦੀ ਹੁੰਦੀ ਸੀ, ਇਸ ਵੇਲੇ ਬਿਮਲ ਵਿੱਚ ਨਿਰਮਲ ਹੋਈ ਡੁੱਬੀ ਪਈ ਹੈ। ਹੁਣ ਕੋਈ ਪੁੱਛੇ ਸੋ ਕਿ ਤੂੰ ਬ੍ਰਹਮ ਹੈ ਕਿ ਪੁਰਖ, ਮਾਇਆ ਹੈ ਕਿ ਪ੍ਰਕਿਰਤੀ, ਤਾਂ ਕੌਣ ਸੁਣਦਾ ਅਤੇ ਕੌਣ ਕੂੰਦਾ ਹੈ। ਜਾਣਨਹਾਰ ਜਾਣਨ ਵੱਲੋਂ ਪਰਤ ਕੇ ਸਰਬੱਗੇ ਜਾਣਨਹਾਰ ਵਿੱਚ ਰਸਰੂਪ ਹੋ ਰਿਹਾ ਹੈ। ਇਸ ਆਨੰਦ ਨੂੰ ਕੌਣ ਕਹੇ, ਪ੍ਰੀਤਮ ਜੀ ਦੀ ਚਰਨ ਸ਼ਰਨ ਦਾ ਸੁੱਖ ਕੌਣ ਦੱਸੇ। ਇਸ ਪਰ ਆਕਾਸ਼ ਵਿੱਚ ਖੜ੍ਹੇ ਕਬੀਰ ਜੀ ਫੁੱਲਾਂ ਦੀ ਵਰਖਾ ਕਰ ਰਹੇ ਅਤੇ ਆਖ ਰਹੇ ਹਨ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਹ ਮੌਜ ਕਿਤਨਾ ਕਾਲ ਲੰਘੀ ਪਤਾ ਨਹੀਂ। ਪ੍ਰੀਤਮ ਜੀ ਨੇ ਆਪਣੇ ਨੇਤਰ ਖੋਲ੍ਹੇ, ਕਾਕੀ ਦੇ ਨੈਣ ਵੀ ਖੁੱਲ੍ਹੇ। ਕਾਕੀ ਨੇ ਹੁਣ ਜ਼ੋਰ ਲਾ ਕੇ ਪ੍ਰੇਮ ਨਾਲ ਝੁਕ ਝੁਕ ਪੈਂਦੇ ਆਪਣੇ ਚਿਹਰੇ ਨੂੰ ਉਚਾਇਆ ਤਾਂ ਪ੍ਰੀਤਮ ਜੀ ਬੋਲੇ, ਤ੍ਰਿਕੁਟੀ ਛੂਟੀ ਬਿਮਲ ਮਝਾਰ, ਕਾਕੀ ਲਖ ਗਈ ਕਿ ਲਖਾਉਣ ਹਾਰ, ਕੀ ਲਖਾ ਰਹੇ ਹਨ। ਮੱਥਾ ਟੇਕ ਰਹੇ ਪੰਡਿਤ ਜੀ ਅਤੇ ਪੰਡਤਾਣੀ ਜੀ ਨੂੰ ਹੁਣ ਪ੍ਰੀਤਮ ਜੀ ਨੇ ਸਿਰ 'ਤੇ ਹੱਥ ਧਰ ਕੇ ਉਠਾ ਲਿਆ ਅਤੇ ਹੱਸ ਕੇ ਬੋਲੇ, ਮੁਜਰਿਮ ਅੱਗੇ ਸਿਪਾਹੀ ਪਿੱਛੇ। ਇਹ ਕਹਿ ਕੇ ਦੋਹਾਂ ਨੂੰ ਗੱਲ ਲਾ ਕੇ ਪਿਆਰ ਦਿੱਤਾ ਅਤੇ ਆਖਿਆ, ਜੀਵਨ ਪਦ ਇਹ ਹੈ, ਆਤਮ ਪਦ ਇਹ ਹੈ। ਕਹਿੰਦੇ ਸਾਰ ਇਹਨਾਂ ਦੋਹਾਂ ਦੀ ਦਸ਼ਾ ਮੂਰਛਾ ਨਹੀਂ ਪਰ ਕੁਛ ਬੇਸੁਰਤੀ ਵਾਂਗ ਹੋ ਗਈ। ਕੀ ਦੇਖਦੇ ਹਨ ਕਿ ਜੀਕੂ ਵੇਲਣੇ ਵਿੱਚੋਂ ਵਣੇਵੇਂ ਡਿੱਗਦੇ ਹਨ, ਉੱਕਰ ਪਾਪ ਚੜ ਰਹੇ ਹਨ ਅਤੇ ਅਸੀਂ ਸਾਫ਼ ਹੁੰਦੇ ਜਾ ਰਹੇ ਹਾਂ। ਇਉਂ ਨਿਰਮਲ ਹੁੰਦੇ ਫੁੱਲ ਦੀ ਤਰ੍ਹਾਂ ਹੌਲੇ ਹੁੰਦੇ ਗਏ, ਮਨੋ ਸਰੀਰ ਦਾ ਭਾਰ ਹੀ ਨਹੀਂ ਰਿਹਾ। ਤਾਂ ਸਤਿਗੁਰੂ ਜੀ ਨਿਹਾਲ ਨਿਹਾਲ ਕਹਿੰਦੇ ਵੈਦ ਜੀ ਵੱਲ ਚੁੱਕੇ, ਆ ਮੇਰੇ ਕਾਵਾਂ 'ਤੇ ਮੱਲਮ ਲਾਉਣ ਵਾਲਿਆ ਮਿੱਤਰਾ, ਆ ਮੇਰੀਆਂ ਬੇਹੋਸ਼ੀਆਂ ਖੋਲ੍ਹਣ ਵਾਲਿਆ, ਆ ਕਲੇਜੇ ਲੱਗ। ਇਹ ਕਹਿ ਕੇ ਵੈਦ ਜੀ ਨੂੰ ਗੱਲ ਆਇਆ ਅਤੇ ਆਖਿਆ, ਨਿਹਾਲ ਸਿੱਖਾਂ ਨਿਹਾਲ, ਵੈਦੰਗੀ ਵੀ ਟੁਰੀ ਹੀ ਚੱਲੂ। ਫਿਰ ਪਿਆਰ ਦੇਂਦਿਆਂ ਵੈਦ ਜੀ ਨੂੰ ਵੀ ਆਤਮ ਅਰੋਗਤਾ ਬਖਸ਼ੀ। ਇੱਕੋ ਵੇਰ ਹੀ ਉਹ ਝਲਕਾ ਵੱਜ ਗਿਆ ਜਿਸ ਦੀ ਲਾਲਸਾ ਲੈ ਕੇ ਆਇਆ ਸੀ। ਇਸ ਤਰ੍ਹਾਂ ਫਿਰ ਭਾਈ ਜੀਵਣੇ ਨੂੰ ਤਾਰਦੇ ਜੀ ਜੀ ਨੂੰ ਮਿਲੇ, ਜੀ ਜੀ ਨੂੰ ਨਿਹਾਲ ਕੀਤਾ। ਅਚਰਜ ਦਰਸ਼ਨ ਹੈ, ਕੋਲ ਫੁੱਲਾਂ ਦਾ ਮਨੋ ਸਰੋਵਰ ਭਰਿਆ ਖੜ੍ਹਾ ਹੈ ਅਤੇ ਇੱਕੋ ਸੂਰਜ ਨੇ ਸਭ ਨੂੰ ਖੇੜਾ ਲਾ ਦਿੱਤਾ ਹੈ। ਹਰ ਕੌਲ ਫੁੱਲ ਵਿੱਚ ਸਮਾ ਰਿਹਾ ਅਤੇ ਹਰ ਹਰ ਨੂੰ ਆਪਣੇ ਵਿੱਚ ਧਿਆਨ ਮਗਨ ਕਰ ਰਿਹਾ ਹੈ। ਹਰ ਕੌਲ ਫੁੱਲ ਵਿੱਚ ਉਸੇ ਦਾ ਸਾਰਾ ਹੋ ਕੇ ਝਲਕ ਰਿਹਾ ਹੈ। ਇਹ ਹਨ ਪ੍ਰੀਤਮ ਜੀ, ਜਿਨ੍ਹਾਂ ਨੂੰ ਪ੍ਰੀਤਮ ਜੀ ਕਹਿੰਦਿਆਂ ਦਾਤਾ ਜੀ ਵਰਗੇ ਬੀਤਰਾਗ ਅਤੇ ਅਤੀਤ ਰਿਖੀਆਂ ਮੁਨੀਆਂ ਨਾਲੋਂ ਵੀ ਅਤੀਤ ਹਿਰਦੇ ਵਾਲੇ ਸੱਜਲ ਨੇਤਰਾਂ ਤੋਂ ਹੰਝੂ ਕੇਰਿਆ ਕਰਦੇ ਸਨ। ਇਹ ਉਹ ਪ੍ਰੀਤਮ ਜੀ ਹਨ ਜੋ ਇਸ ਵੇਲੇ ਪਿਆਰਿਆਂ ਦੀ ਖਾਤਰ ਇੱਕ ਭਾਰੀ ਸੱਜੇ ਹੋਏ ਦਰਬਾਰ ਨੂੰ ਛੱਡ ਕੇ ਆਏ ਹਨ। ਨਹੀਂ ਨਹੀਂ, ਜੋ ਦੁਖੀਆਂ ਦੇ ਸੁਖਦਾਈ ਹੋਣ ਲਈ ਸੱਚਖੰਡ ਦੇ ਰੰਗ ਨੂੰ ਛੱਡ ਕੇ ਇਸ ਲੋਕ ਵਿੱਚ ਮਾਤ ਲੋਕ ਵਿੱਚ ਆ ਕੇ ਨਿਰੰਜਨੀ ਜੋਤ ਜਗਾ ਰਹੇ ਹਨ। ਕਿਸ ਤਰ੍ਹਾਂ ਆਪਣੇ ਪ੍ਰੇਮੀਆਂ ਵਿੱਚ ਖੜ੍ਹੇ ਲੱਸ ਰਹੇ ਹਨ। ਆਹ, ਕਦੇ ਇਸ ਵੇਲੇ ਰਾਜਾ ਜੀ ਦੇ ਸਿਪਾਹੀ ਜੀ ਹੋਣ ਔਰ ਆਪਣੇ ਪ੍ਰੀਤਮ ਜੀ ਨੂੰ ਪਿਆਰਿਆਂ ਦੇ ਮੰਡਲ ਵਿੱਚ ਵੇਖਣ ਤਾਂ ਸਦਕੇ ਹੋ ਜਾਣ। ਕੀ ਸਿਪਾਹੀ ਦੇ ਜੀਅ ਵਿੱਚ ਇਹ ਸਦਰ ਨਹੀਂ ਹੈ? ਉਹ ਤਾਂ ਇਸ ਦਰਸ਼ਨ ਨੂੰ ਸਾਰੇ ਬ੍ਰਹਿਮੰਡ ਤੋਂ ਸਸਤਾ ਸਮਝਣ, ਆਪਣੇ ਸੀਸ ਤੋਂ ਖਰੀਦਣਾ ਵੀ ਸਸਤਾ ਜਾਣਣ, ਪਰ ਕਰਨ ਕੀ? ਉਹ ਨਿੱਜ ਨੂੰ ਪ੍ਰੀਤਮ ਜੀ ਦਾ ਬੈਖਰੀ ਅਤੇ ਹੁਕਮੀ ਬੰਦਾ ਸਮਝਦੇ ਹਨ। ਜਿਸ ਕੰਮ ਵਿੱਚ ਪਿੱਛੇ ਅਟਕੇ ਸਨ, ਆਪਣੇ ਜਾਣੇ ਪ੍ਰੀਤਮ ਜੀ ਦੇ ਹੁਕਮ ਵਿੱਚ ਅਟਕੇ ਸਨ, ਹੁਣ ਤਾਏ ਆ ਰਹੇ ਹਨ, ਮਾਰੋ ਮਾਰ ਕਰ ਰਹੇ ਹਨ, ਪਰ ਵੇਲੇ ਸਿਰ ਨਹੀਂ ਪਹੁੰਚ ਸਕੇ। ਇਹ ਦਰਸ਼ਨ ਨਹੀਂ ਹੋਏ, ਤਾਂਗ ਦੇ ਸਿੱਖ ਦੇ ਲੋਚ ਦੇ ਆ ਰਹੇ ਹਨ। ਹੁਣ ਪ੍ਰੀਤਮ ਜੀ ਸਾਰਿਆਂ ਨੂੰ ਨਾਲ ਲੈ ਕੇ ਤੁਰੇ। ਦਿਲਾਂ ਦੇ ਮਾਲਕ ਦਿਲਾਂ ਨੂੰ ਜਾਣਦੇ ਹਨ ਕਿ ਇਹ ਸਾਰੇ ਰਾਜਾ ਜੀ ਦੇ ਸਿਪਾਹੀ ਦੀ ਉਡੀਕ ਵਿੱਚ ਹਨ। ਕਹਿਣ ਲੱਗੇ, ਆਓ ਚੱਲੀਏ, ਸਾਡੇ ਸਿਪਾਹੀ ਜੀ ਹੋਰ ਮੁਹਿੰਮ ਫਤਿਹ ਕਰ ਰਹੇ ਹਨ, ਆਓ। ਉਹ ਵੀ ਆਉਂਦੇ ਹਨ। ਪ੍ਰੇਮ ਦੀ ਤਾਰ ਵਿੱਚ ਪਰੋਤੇ ਗਏ ਪਿਆਰੇ ਜਿਸ ਤਰ੍ਹਾਂ ਚੁੰਬਕ ਨਾਲ ਲੋਹਾ ਖਿਚੀਂਦਾ ਹੈ, ਨਾਲ ਪ੍ਰੀਤਮ ਜੀ ਦੇ ਨਾਲ ਨਾਲ ਖਿਚੀਂਦੇ ਚਲੇ ਗਏ। ਕਿੱਥੇ ਗਏ? ਜਿੱਥੇ ਬੜਾ ਭਾਰੀ ਦਰਬਾਰ ਸਜ ਰਿਹਾ ਹੈ, ਜਿੱਥੇ ਆਤਮ ਜੀਵਨ ਦਾ ਸਮੁੰਦਰ ਠਾਠਾ ਮਾਰ ਰਿਹਾ ਹੈ, ਜਿੱਥੇ ਪਿਰਮ ਰਸ ਦਾ ਮਹਾਂ ਸਾਗਰ ਮਿੱਠੇ ਮਿੱਠੇ ਤਰੰਗ ਛੱਡ ਰਿਹਾ ਹੈ। ਸਾਰਾ ਦਰਬਾਰ ਦਾਤਾ ਜੀ ਦੀ ਕਰਨੀ ਦੇ ਸਾਕੇ ਸੁਣ ਚੁੱਕਾ ਸੀ। ਪਪੀਏ ਵਾਂਗ ਸਾਰੀਆਂ ਅੱਖਾਂ ਸਿਪਾਹੀ ਅਤੇ ਉਸਦੀਆਂ ਆਪਣੇ ਮਾਲਕ ਲਈ ਜਿੱਤ ਕੇ ਆਉਂਦੀਆਂ ਰੂਹਾਂ ਦੇ ਪਵਿੱਤਰ ਦਰਸ਼ਨਾਂ ਨੂੰ ਲੋਚ ਰਹੀਆਂ ਸਨ। ਜਿਸ ਵੇਲੇ ਪ੍ਰੀਤਮ ਜੀ ਸਾਰੇ ਪਿਆਰ ਦੇ ਪਰਿਵਾਰ ਨੂੰ ਲੈ ਕੇ ਦਰਬਾਰ ਵਿੱਚ ਜੁੜੇ, ਉਸ ਵੇਲੇ ਜੋ ਰਸ ਪ੍ਰੇਮ ਭਰਿਆਂ ਨੈਣਾਂ ਨੂੰ ਪਿਆਰ ਭਰੇ ਨੇਤਰਾਂ ਨਾਲ ਮਿਲਣ ਦਾ ਆਇਆ, ਉਹਦਾ ਰਸ ਪ੍ਰਾਪਤੀ 'ਤੇ ਹੀ ਆਉਂਦਾ ਹੈ। ਉਹ ਵੇਲਾ ਵੀ ਆ ਗਿਆ ਜਦੋਂ ਰਾਜਾ ਜੀ ਦੇ ਸਿਪਾਹੀ ਜੀ, ਉਹ ਚੰਨਾਂ ਦੇ ਦਾਤਾ ਜੀ ਵੀ ਆ ਗਏ। ਕਿਸ ਵੇਲੇ ਆਏ? ਕਿ ਜਿਸ ਵੇਲੇ ਸ੍ਰੀ ਪ੍ਰੀਤਮ ਜੀ ਆਪਣੇ ਪੂਰਨ ਸ਼ਾਂਤ ਪ੍ਰੇਮ ਅਤੇ ਆਨੰਦ ਰੂਪ ਵਿੱਚ ਖੜ੍ਹੇ ਸਨ, ਅਤੇ ਪ੍ਰੇਮੀ ਅਡੋਲ ਇਕਾਗਰ ਮਨ ਅੱਗੇ ਖੜ੍ਹੇ ਸਨ। ਪ੍ਰੀਤਮ ਜੀ ਇਹਨਾਂ ਨੂੰ ਆਪਣੇ ਪਿਆਰ ਦੇ ਮੰਡਲ ਵਿੱਚ ਲੈ ਰਹੇ ਸਨ, ਜਿਸ ਨੂੰ ਲੋਕੀ ਕਹਿ ਰਹੇ ਸਨ ਕਿ ਅੰਮ੍ਰਿਤ ਛਕਾ ਰਹੇ ਹਨ। ਰਾਜਾ ਜੀ ਦੇ ਸਿਪਾਹੀ ਨੇ ਦੂਰੋਂ ਡਿੱਠਾ ਕਿ ਗੁਰੂ ਸਮੁੰਦਰ ਸਿੱਖੀ ਦੀ ਨਦੀ ਨੂੰ ਆਪਣੇ ਵਿੱਚ ਸਮਾ ਰਿਹਾ ਹੈ। ਇਹ ਨਜ਼ਾਰਾ ਸੀ ਜਿਸ ਨੂੰ ਦੇਖ ਕੇ ਆਨੰਦ ਭਰੇ ਰਾਜਾ ਜੀ ਦੇ ਸਿਪਾਹੀ ਹੋਰ ਆਨੰਦ ਹੋ ਗਏ। ਅੱਗੇ ਨਹੀਂ ਵੱਧਦੇ ਕਿ ਇਸ ਰਸ ਸੰਗਮ ਵਿੱਚ ਧਿਆਨ ਲੱਗ ਰਿਹਾ ਹੈ ਸਭ ਦਾ, ਅਤੇ ਫਰਕ ਨਾ ਪਵੇ। ਅਡੋਲ ਚੁਪਾਤੇ ਦੂਰ ਹੀ ਖੜ੍ਹੇ ਰਹੇ। ਜਦੋਂ ਇਹ ਕਾਰਜ ਹੋ ਚੁੱਕਾ ਤਾਂ ਪ੍ਰੀਤਮ ਜੀ ਵਿਆਕਲ ਹੋ ਕੇ ਤੱਕੇ ਅਤੇ ਬੋਲੇ, ਮੇਰਾ ਸਿਪਾਹੀ, ਦੂਸਰੇ ਛਿੰਨਵੇਂ ਸਿਪਾਹੀ ਦਾ ਸੀਸ ਅਤੇ ਪ੍ਰੀਤਮ ਜੀ ਦੇ ਦੋਹਾਂ ਚਰਨਾਂ ਦੀ ਤ੍ਰਿਪਟੀ ਇੱਕ ਰੂਪ ਹੋ ਰਹੀ ਸੀ। ਪ੍ਰੀਤਮ ਜੀ ਨੇ ਸੋਹਣਾ ਸੀਸ ਚੁੱਕਿਆ, ਗਲ ਲਾਇਆ ਅਤੇ ਐਂ ਘੁੱਟਿਆ ਕਿ ਅੰਗ ਸਮਾ ਲਿਆ, ਸਮਾ ਲਿਆ, ਸਮਾ ਲਿਆ। ਉਹ ਦੇਖੋ ਮਾਤਾ ਜੀ ਖੜ੍ਹੇ ਕਿਸ ਕਿਰਪਾ ਭਰੀ ਨਜ਼ਰ ਨਾਲ ਤਾਂਗ ਰਹੇ ਹਨ, ਕਿਸ ਲਾਡਲੇ ਸਪੁੱਤਰ ਨੂੰ ਪਿਆਰ ਦਿਆਂ। ਜਦ ਸਤਿਗੁਰਾਂ ਨੇ ਤ੍ਰੈ ਵੀਰ ਨਿਹਾਲ 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 ਕਹਿ ਕੇ ਮਾਤਾ ਜੀ ਵੱਲ ਤੱਕਿਆ, ਤਦ ਉਹਨਾਂ ਪਿਆਰੇ ਸਪੁੱਤਰ ਨੂੰ, ਜਿਸ ਨੇ ਸਰੀਰ ਘੁਆ ਕੇ ਪਿਤਾ ਦਾ ਰਾਜ ਸਥਾਪਨ ਕੀਤਾ ਸੀ, ਆਪਣੇ ਪਿਆਰ ਅਤੇ ਆਤਮ ਕਿਰਪਾਲਤਾ ਦੇ ਰੰਗ ਵਿੱਚ ਰੰਗ ਲਿਆ ਅਤੇ ਮੱਥਾ ਸੁੰਘ ਕੇ ਬੇਟਾ 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 ਬਲਿਹਾਰ 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 ਕਹਿ ਕੇ ਅਚਰਜੀ ਪ੍ਰੇਮ ਅਤੇ ਕਿਰਪਾਲਤਾ ਵਿੱਚ ਅਸੀਸ ਦਿੱਤੀ। ਜਿਸ ਸਿਮਰਤ ਸਭ ਕਿਲਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ, ਤੁਮਕੋ ਹਰ ਹਰ ਸਦਾ ਭਜੋ, ਜਗਦੀਸ਼ ਰਹਾਓ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਦ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਭੇ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਏ ਮਨ ਹੋਵੋ, ਹਰ ਚਰਣਾ ਹੋ ਕੌਲਾ, ਨਾਨਕ ਦਾਸ ਹੁਣ ਸੰਗ ਲਪਟਾਇਓ, ਜਿਉ ਬੂੰਦੇ ਚਾਤਰਕ ਮੋਲ। ਮਾਤਾ ਜੀ ਤੋਂ ਅਸੀਸ ਲੈ ਕੇ ਦਾਤਾ ਜੀ ਫਿਰ ਚਰਨਾਂ 'ਤੇ ਟੈਠੇ। ਹਾਂ, ਜਿਨ੍ਹਾਂ ਨੂੰ ਪ੍ਰੀਤਮ ਜੀ ਕਹਿ ਕੇ ਨੈਣਾ ਤੋਂ ਮੋਤੀਆ ਕੇਰਿਆ ਕਰਦੇ ਸਨ, ਹੁਣ ਉਸ ਪ੍ਰੀਤਮ ਜੀ ਦੇ ਚਰਨ ਕਮਲਾਂ 'ਤੇ ਪਿਆਰ ਦੇ ਮੋਤੀ ਕਿਰ ਰਹੇ ਹਨ। ਇਹ ਪਿਆਰੀ ਮੋਹਨੀ ਸੂਰਤ ਇਹ ਪਿਆਰ ਨਾਲ ਪ੍ਰੇਮ ਜੀਵਨ ਦੀ ਝਰਨਾਟ ਛੇੜ ਦੇਣ ਵਾਲੀ, ਆਤਮ ਥਰਾਟ ਪੈਦਾ ਕਰਨ ਵਾਲੀ, ਪਿਰਮ ਰਸ ਦੀ ਰੌਂ ਚਲਾ ਦੇਣ ਵਾਲੀ ਔਰ ਇੱਕ ਵੇਰ ਦੇ ਕੇ ਕਦੇ ਨਾ ਮੋੜਨ ਵਾਲੀ ਮੂਰਤ ਪ੍ਰੀਤਮ ਜੀ ਕਰਕੇ ਪਿਆਰੀ ਜਾਣ ਵਾਲੀ ਸੂਰਤ ਕਿਸ ਦੀ ਹੈ? ਇਹ ਪਿਆਰੇ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਗਤ ਵਾਲੀ ਸਿੱਖ ਵਾੜੀ ਦੇ ਮਾਲੀ, ਤ੍ਰੈ ਤਾਪ ਹਰਤਾ, ਪਿਆਰ ਦੇ ਸੋਮੇ, ਮਿਹਰ ਦੇ ਚਸ਼ਮੇ ਅਤੇ ਦਇਆ ਦੇ ਸਾਗਰ ਦੀ ਪਿਆਰੀ ਮੂਰਤ ਹੈ। ਇਹ ਉਹ ਮੋਹਨੀ ਮੂਰਤ ਹੈ ਜਿਸ ਨੂੰ ਪਰਮੇਸ਼ਰ ਦੀ ਜੋਤੀ ਨਾਲ ਉਹ ਸੰਬੰਧ ਹੈ ਜੋ ਧੁੱਪ ਨੂੰ ਸੂਰਜ ਨਾਲ ਹੈ, ਜਾਂ ਜਿਵੇਂ ਸਾਡੇ ਸੰਬੰਧ ਵਿੱਚ ਪਿਤਾ ਪੁੱਤਰ ਸਨੇਹ ਹੈ। ਪ੍ਰੇਮ ਹੀ ਪ੍ਰੇਮ ਅਤੇ ਪ੍ਰੇਮ ਨਾਲ ਦ੍ਵੈ ਤੋਂ ਇੱਕ ਰੂਪ ਹੋ ਗਈ ਹਸਤੀ। ਇਹ ਉਹ ਸੂਰਤ ਹੈ ਜਿਸ ਨੇ ਦਾਤਾ ਜੀ ਵਰਗੇ ਡੂੰਘੇ ਵਿਦਵਾਨ ਨੂੰ ਸਾਈਂ ਦੇ ਮੇਲ ਦੀ ਚਰਨਾਟ ਬਖਸ਼ ਕੇ ਜੀਦਾਨ ਦੇ ਕੇ ਜਿਵਾ ਲਿਆ ਸੀ, ਜਿਸ ਦੇ ਸ਼ੁਕਰਾਨੇ ਵਿੱਚ ਦਾਤਾ ਜੀ ਰਾਜਾ ਜੀ ਦਾ ਸਿਪਾਹੀ ਬਣ ਕੇ ਉਹ ਜੀਦਾਨ ਸਾਰੇ ਜਗਤ ਨੂੰ ਵੰਡ ਰਿਹਾ ਸੀ, ਕਿਉਂਕਿ ਉਹ ਜਾਣ ਗਿਆ ਸੀ ਸਾਧ ਸੰਗ ਮਿਟ ਜਾਤ ਬੇਕਾਰ, ਸਭ ਤੇ ਊਚ ਇਹੋ ਉਪਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।